ਸਤਿਨਾਮ ਵਾਹਿਗੁਰੂ, 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 ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ, ਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪਹਿਲਾ, ਜਿਸ ਜਲਨਿਦ ਕਾਰਣ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ, ਛੋਡੋ ਵੇਸ ਭੇਖ ਚੁਤਰਾਈ, ਦੁਬਿਧਾ ਇਹੋ ਫਲ ਨਾਹੀਂ ਜੀਓ, ਜਿਸ ਜਲ ਨਿਧ ਕਾਰਣ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ, ਛੋਡੋ ਵੇਸ ਭੇਖ ਚੁਤਰਾਈ ਦੁਬਦਾ ਇਹੋ ਫਲ ਨਾਹੀਂ ਜੀਓ ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ ਬਾਹਰ ਢੂਡਤ ਬਹੁਤ ਦੁੱਖ ਪਾਵੈ ਹੈ ਘਰ ਅੰਮ੍ਰਿਤ ਘਟ ਮਾਹੀ ਜੀਓ ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ ਬਾਹਰ ਢੂਡਤ ਬਹੁਤ ਦੁੱਖ ਪਾਵੈ ਹੈ ਘਰ ਅੰਮ੍ਰਿਤ ਘਟ ਮਾਹੀ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਮੋਕੁਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਧਰੋ ਸੁਣੈ ਜੋ ਕਾਲ ਕਿਰਪਾ ਕਰਾਇ ਅੰਧ ਲਖੈ ਬਧਰੋ ਸੁਣੈ ਜੋ ਕਾਲ ਕਿਰਪਾ ਕਰਾਇ। ਪਰਮ ਸਨਮਾਨ ਆਵਰ ਸਾਹਿਬੇ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲ ਕੀ ਤੇਰ ਮਹਿਮਾ ਦੇ ਮਾਲਕ ਰਾਜ ਯੋਗ ਤਖਤ ਦੇ ਮਾਲਕ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਮਹਾਨ ਨਜ਼ਰੇ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਬਖਸ਼ਿਸ਼ਮਈ ਰੱਖੇ ਹੱਥ ਦਾ ਸਦਕਾ ਜੀਵਨ ਵਿੱਚ ਫਿਰ ਤੋਂ ਇੱਕ ਦਫਾ ਬੰਦੀ ਛੋੜ ਦਿਵਸ ਨੂੰ ਸਮਰਪਿਤ ਹੁੰਦਿਆਂ ਸ੍ਰੀ ਗੁਰੂ ਦੇਵ ਜੀ ਦੇ ਚਰਨ ਪਰਸਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਦਰ ਤੋਂ ਆਏ ਅੱਜ ਦੇ ਮਹਾਂਵਾਕ ਦੇ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ ਇਸ ਲਈ ਜਿਤਨੇ ਮਾਤਾ ਪ੍ਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਕਦਮਾਂ 'ਤੇ ਟਿਕਿਆ ਹੈ ਅਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆ ਗੁਰੂ ਕੀ ਮਹਾਨ ਬਰਕਤਮਈ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ
ਜੀ ਕੀ ਫਤਿਹ। ਅੱਜ ਦੇ ਇਹ ਮਹਾਂਬੋਲ ਆਪ ਨਾਰਾਇਣ ਕਲਾ ਤਾਰ ਜਗ ਮਹਿ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਜਿਸ ਮਹਾਨ ਵਿਭੂਤੀ ਨੂੰ ਇਸਲਾਮ ਜਗਤ ਦੇ ਖੁਦਾ ਰਸੀਦ ਹਿਰਦਿਆਂ ਨੇ ਇਸ ਤਰ੍ਹਾਂ ਕਹਿੰਦੇ ਹੋਏ ਸਨਮਾਨਿਆ ਨਾਨਕ ਕਲ ਵਿੱਚ ਆਇਆ ਰੱਬ ਫਕੀਰ ਇੱਕੋ ਪਹਿਚਾਨਾ ਤਰਤ ਆਕਾਸ਼ ਚਹੋਂ ਦਿਸ ਜਾਣਾ। ਜਿਸ ਮਹਾਨ ਵਿਭੂਤੀ ਨੂੰ ਵਕਤ ਦੇ ਯੋਗੀਆਂ ਮਹਾਂਯੋਗੀਆਂ ਨੇ ਚਰਨਾਂ 'ਤੇ ਸ਼ਰਧਾ ਕਰਦਿਆਂ ਹੋਇਆਂ ਕਿਹਾ, ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ। ਵੱਡਾ ਪੁਰਖ ਪ੍ਰਗਟਿਆ ਕਲਯੁਗ ਅੰਦਰ ਜੋਤ ਜਗਾਈ। ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਅੱਜ ਦੇ ਇਹ ਬੋਲ ਪ੍ਰਾਪਤ ਹੋਏ ਨੇ। ਜਿਨ੍ਹਾਂ ਮਹਾਨ ਬਖਸ਼ਿਸ਼ਮਈ ਬੋਲਣ 'ਚ ਸਾਹਿਬ ਫੁਰਮਾਨ ਕਰਦੇ ਨੇ, ਮਨ ਨੂੰ ਮੁਖਾਤਬ ਆਉਂਦਿਆਂ ਹੋਇਆਂ ਇਹ ਬੋਲ ਸਾਹਿਬ ਜੀ ਨੇ ਆਖੇ ਨੇ। ਕਹਿੰਦੇ ਨੇ, ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੇ ਹੈ, ਕਰ ਅੰਮ੍ਰਿਤ ਘਟ ਮਾਹੀ ਜੀਓ। ਗੁਰੂ ਨਾਨਕ ਪਾਤਸ਼ਾਹ ਜੀ ਦੇ ਬੋਲ ਨੇ। ਸਿੱਖ ਜਗਤ ਵਿੱਚ ਜਿਤਨੀਆਂ ਵੀ ਗੁਰਬਾਣੀ ਵਿਆਖਿਆ ਦੀਆਂ ਸੰਪਰਦਾਵਾਂ ਨੇ, ਸੰਪਰਦਾਇ ਗਿਆਨੀ ਜਨ ਨੇ, ਉਹ ਸਾਰੇ ਇਸ ਵਿਚਾਰ ਨਾਲ ਸਹਿਮਤ ਨੇ ਕਿ ਸ਼ਬਦ ਦਾ ਮਰਕਜ਼ੀ ਭਾਵ, ਕੇਂਦਰੀ ਭਾਵ, ਸੈਂਟਰਲ ਥੀਮ ਰਹਾਓ ਵਾਲੀ ਪੰਗਤੀ ਵਿੱਚ ਹੁੰਦਾ ਹੈ, ਜਿਸ ਨਾਲ ਸਾਹਿਬ ਨੇ ਰਹਾਓ ਸ਼ਬਦ ਲਿਖਿਆ ਹੋਵੇ। ਇਸ ਮੁਬਾਰਕ ਬ੍ਰਹਮ ਗਿਆਨ ਲਬਰੇਜ਼ ਪਾਵਨ ਹੁਕਮਨਾਮੇ ਦੀ ਇਹ ਰਹਾਓ ਵਾਲੀ ਪੰਗਤੀ ਹੈ, ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੇ ਹੈ, ਕਰ ਅੰਮ੍ਰਿਤ ਘਟ ਮਾਹੀ ਜੀਓ। ਇਹ ਮੇਰੇ ਮਨ ਆਪਣੇ ਆਪ ਨੂੰ ਟਿਕਾਣੇ ਵਿੱਚ ਰੱਖ, ਤੂੰ ਟਿਕ ਕੇ ਰਹਿ ਅਤੇ ਨਾਮ ਦੀ ਭਾਲ ਵਿੱਚ ਹੋਰ ਇੱਧਰ ਉੱਧਰ ਨਾ ਭਟਕ, ਗੁਰੂ ਚਰਨਾਂ ਨਾਲ ਜੁੜ ਕੇ ਰਹਿ। ਕਿਉਂਕਿ ਬਾਹਰ ਦੇ ਜਗਤ ਵਿੱਚ ਉਸਨੂੰ ਭਾਲਦਿਆਂ ਹੋਇਆਂ ਸਿਵਾਏ ਦੁੱਖਾਂ ਤੋਂ ਹੋਰ ਕੁਛ ਵੀ ਝੋਲੀ 'ਚ ਨਹੀਂ ਪੈਂਦਾ। ਜਿਨ੍ਹਾਂ ਨੇ ਇਸ ਤਰ੍ਹਾਂ ਦੀ ਸਾਧਨਾ ਕੀਤੀ ਹੈ ਨਾ, ਬਾਹਰੋਂ ਤੀਰਥਾਂ ਦਾ ਇਸ਼ਨਾਨ, ਜੰਗਲਾਂ ਵਿੱਚ ਬੈਠ ਕੇ ਤਪੱਸਿਆ ਕੀਤੀ, ਉਹਨਾਂ ਨੇ ਇਸ ਗੱਲ ਨੂੰ ਜਗਤ ਦੇ ਸਾਹਮਣੇ ਰੱਖਿਆ ਔਰ ਰੋਂਦਿਆਂ ਹੋਇਆਂ ਇਹ ਬੋਲ ਆਖੇ ਕਿ ਬਾਹਰ ਲੱਭਦਿਆਂ ਹੋਇਆਂ ਕੁਛ ਵੀ ਝੋਲੀ ਵਿੱਚ ਨਹੀਂ ਪਿਆ ਔਰ ਮਨ ਜਿਉਂ ਦਾ ਤਿਉਂ ਵਿਕਾਰ ਗ੍ਰਸਤ ਹੈ। ਇਹਨਾਂ ਮਹਾਨ ਯੋਗੀਆਂ ਅਤੇ ਰਿਸ਼ੀਆਂ ਮੁਨੀਆਂ ਵਿੱਚ ਸਭ ਤੋਂ ਪਹਿਲੇ ਜਿਸ ਦਾ ਜ਼ਿਕਰ ਆਉਂਦਾ ਹੈ ਉਹ ਮਹਾਂਰਿਸ਼ੀ ਭਰਥਰੀ ਹੈ। ਉਸਨੇ ਆਪਣੇ ਮਨ ਦਾ ਰੋਣਾ ਰੋਇਆ ਹੈ, ਕਹਿੰਦਾ ਬੜੀ ਮੁੱਦਤ ਹੋ ਗਈ ਹੈ ਮੈਨੂੰ ਜੰਗਲਾਂ ਵਿੱਚ ਭਟਕਦਿਆਂ ਹੋਇਆਂ, ਮੈਂ ਹਰ ਤਰ੍ਹਾਂ ਨਾਲ ਵਿਚਾਰ ਕਰਦਾ, ਹਰ ਤਰ੍ਹਾਂ ਨਾਲ ਸਾਧਨਾ ਕਰਦਾ, ਜਪ ਤਪ ਕਰਦਾ, ਪਰ ਫਿਰ ਮੇਰਾ ਮਨ ਵਾਸ਼ਨਾ ਵਿੱਚ ਜਾਂਦਾ। ਜਿਸ ਰਸ ਨੂੰ ਮੈਂ ਲੱਭਦਾ ਪਿਆ ਉਹ ਰਸ ਮੈਨੂੰ ਪ੍ਰਾਪਤ ਨਹੀਂ ਹੁੰਦਾ। ਮਹਾਨ ਰਿਸ਼ੀ ਭਰਥਰੀ ਨੇ ਬੈਰਾਗ ਸ਼ਤਕ ਵਿੱਚ ਇਹ ਬੋਲ ਆਖੇ ਨੇ। ਬੈਰਾਗ ਸ਼ਤਕ ਦਾ ਮਤਲਬ ਹੈ 100 ਬਚਨਾਂ ਦਾ ਸੰਗ੍ਰਹਿ, ਜਿਨ੍ਹਾਂ ਨੂੰ ਪੜ੍ਹ ਕੇ ਮਨੁੱਖ ਦਾ ਮਨ ਵੈਰਾਗ ਵਿੱਚ ਚਲਾ ਜਾਏ। ਬੜੇ ਸੋਹਣੇ ਉਸਨੇ ਬੋਲ ਆਖੇ ਨੇ, ਕਹਿੰਦੇ ਜਾਚ ਜਾਚ ਕੈ ਆਹਾਰ, ਨਾਹੀ ਸੋ ਪੈ ਸਵਾਦ ਵਾਰ, ਭੁੱਖ ਤਾਪ ਕੋ ਅਵਾਰ, ਸਰੀਰ ਮਾਤਰ ਏਕ ਵਾਰ, ਭੁੱਖ ਤਾਪ ਕੋ ਅਵਾਰ। ਕਹਿੰਦੇ ਮੈਂ ਭੋਜਨ ਕਰਨ ਲੱਗਿਆਂ ਵੀ ਬੜੀ ਜਾਂਚ ਪੜਤਾਲ ਕਰਦਾ, ਜਿੱਥੋਂ ਭੋਜਨ ਮੈਂ ਮੰਗ ਕੇ ਲਿਆਉਣਾ ਹੋਵੇ ਨਾ ਉਸ ਘਰ ਦੀ ਵੀ ਜਾਂਚ ਪੜਤਾਲ ਕਰਦਾ, ਬਈ ਆਇਆ ਇਸ ਘਰ ਵਿੱਚੋਂ ਮੈਂ ਭੋਜਨ ਮੰਗ ਕੇ ਖਾਣਾ। ਕਈ ਦਿਨਾਂ ਬਾਅਦ ਜਦ ਭੁੱਖ ਨਾਲ ਨਿਡਾਲ ਆਉਂਦਾ ਨਾ ਤਾਂ ਭੋਜਨ ਦੀ ਭਾਲ ਵਿੱਚ ਜਾਂਦਾ, ਪਰਿਵਾਰ ਨੂੰ ਦੇਖਦਾ, ਆਇਆ ਇਹ ਅੰਮ੍ਰਿਤ ਵੇਲੇ ਉੱਠਣ ਵਾਲੇ। ਇਹ ਸਾਧਨਾ ਕਰਨ ਵਾਲੇ ਲੋਕ ਨੇ, ਇਹਨਾਂ ਦਾ ਆਹਾਰ ਅਤੇ ਵਿਵਹਾਰ ਕਿਹੋ ਜਿਹਾ ਹੈ, ਕਿਉਂਕਿ ਐਸੀ ਧਾਰਨਾ ਰਹੀ ਜੈਸਾ ਅੰਨ ਵੈਸਾ ਮਨ, ਜੈਸਾ ਪਾਣੀ ਵੈਸੀ ਬਾਣੀ। ਜਿਸ ਤਰ੍ਹਾਂ ਦਾ ਮਨੁੱਖ ਭੋਜਨ ਕਰੇਗਾ ਉਸਦੇ ਵਿਚਾਰ ਮਨ ਦੇ ਉਸ ਤਰ੍ਹਾਂ ਦੇ ਹੀ ਬਣ ਜਾਣਗੇ, ਔਰ ਜਿਸ ਜਗ੍ਹਾ ਦਾ ਪਾਣੀ ਪੀਵੇਗਾ ਉਹਦਾ ਲੱਭੋ ਲਹਿਜ਼ਾ ਬੋਲਣ ਦਾ ਢੰਗ ਤਰੀਕਾ ਬਿਲਕੁਲ ਉਹ ਜਿਹਾ ਹੋ ਜਾਏਗਾ। ਇਸ ਕਰਕੇ ਕਹਿੰਦਾ ਮੈਂ ਬੜਾ ਪੜਤਾਲ ਕਰਕੇ ਭੋਜਨ ਕਰਦਾ। ਇੰਝ ਕਹਿ ਸਕਦੇ ਹਾਂ ਭੋਜਨ ਦੇ ਮਾਮਲੇ ਵਿੱਚ ਇਸ ਸੰਸਾਰ ਦੇ ਯੋਗੀਆਂ ਮਹਾਂਯੋਗੀਆਂ 'ਚੋਂ ਅਗਰ ਕੋਈ ਸਭ ਤੋਂ ਸਿਆਣਾ ਯੋਗੀ ਹੈ ਤਾਂ ਭਰਥਰੀ ਹੈ, ਜਿਹੜਾ ਇਸ ਤਰ੍ਹਾਂ ਦੀ ਪੜਤਾਲ ਕਰਕੇ ਫਿਰ ਭੋਜਨ ਕਰਦਾ ਹੈ। ਜਾਂਚ ਜਾਂਚ ਕਹਿ ਆਹਾਰ ਨਾਹੀਂ ਸੋ ਪੈ ਸਵਾਦ ਵਾਰ। ਉਹ ਵੀ ਮੈਂ ਸਵਾਦ ਵਿੱਚੋਂ ਕੱਢ ਦਿੰਦਾ, ਜੇ ਮੈਨੂੰ ਦਾਲ ਮਿਲੇ ਉਸਨੂੰ ਬਹੁਤੇ ਪਾਣੀ ਵਿੱਚ ਪਾ ਲੈਂਦਾ, ਸਬਜ਼ੀ ਮਿਲੇ ਬਹੁਤੇ ਪਾਣੀ ਵਿੱਚ ਪਾ ਲੈਂਦਾ ਹਾਂ, ਫਿਰ ਹਿਲਾਉਂਦਾ ਹਾਂ, ਨਮਕ ਵੀ ਮਿਰਚ ਵੀ ਸਵਾਦ ਵੀ ਰੁੜ ਜਾਏ ਉਹ ਥੋੜ੍ਹਾ ਜਿਹਾ ਭੋਜਨ ਮੈਂ ਕਰ ਲੈਂਦਾ। ਕਿਉਂ ਐਸਾ ਕਰਦਾ ਹਾਂ? ਤਾਂ ਕਿ ਮੇਰਾ ਮਨ ਸਵਾਦ ਵਿੱਚ ਭਟਕ ਨਾ ਜਾਏ, ਕਿਧਰੇ ਮੇਰੇ ਮਨ ਵਿੱਚ ਇਹ ਨਾ ਆ ਜਾਏ ਬਈ ਇਸ ਘਰ ਦਾ ਭੋਜਨ ਉਸ ਘਰ ਨਾਲੋਂ ਜ਼ਿਆਦਾ ਸਵਾਦ ਹੈ, ਮਨ ਸਵਾਦ ਵਿੱਚ ਵੀ ਨਾ ਚਲਾ ਜਾਏ। ਨਾਹੀਂ ਸੋ ਪੈ ਸਵਾਦ ਵਾਰ, ਸਰੀਰ ਮਾਤਰ ਏਕ ਵਾਰ। ਫਿਰ ਸਾਰੇ ਦਿਨ ਵਿੱਚ ਮੇਰਾ ਸਰੀਰ ਚੱਲ ਸਕੇ ਮੈਂ ਇੱਕੋ ਵਾਰੀ ਇੱਕ ਨਿਵਾਲਾ ਹੀ ਭੋਜਨ ਦਾ ਕਰਦਾ ਹਾਂ। ਭੂਖ ਤਾਪ ਕੋ ਆਵਾਰ, ਇੱਕ ਤਰ੍ਹਾਂ ਨਾਲ ਮੈਂ ਜਿਹੜੇ ਬਸਤਰ ਪਹਿਨੇ ਨੇ ਇਹ ਵੀ ਭੁੱਖ ਅਤੇ ਤਪੱਸਿਆ ਦੇ ਨੇ, ਤਾਂ ਕਿ ਮਨ ਕਾਬੂ ਵਿੱਚ ਆ ਜਾਏ। ਸੀਨ ਚੀਰ ਗੋਦਰੀ, ਅਨੇਕ ਲੀਰ ਸੋ ਕਰੀ ਕਰੀ ਉਜਾਰ ਝੌਂਪਰੀ, ਅਧੈਨ ਗ੍ਰੰਥ ਵਾਰ ਵਾਰ, ਭੂਮ ਸੈਨ ਕੋ ਬਣੋ ਨਾ ਸੰਗ ਸਾਕ ਕੋ ਗਿਣੋ, ਸਰੀਰ ਮਾਤਰ ਪੋਖਨੋ ਨਾ ਜੋਬਨੋ ਸਫੈਦ ਵਾਰ। ਜਵਾਨੀ 'ਚ ਮੈਂ ਸਾਧਨਾ ਕੀਤੀ ਸੀ ਅਤੇ ਹੁਣ ਮੇਰੇ ਵਾਲ ਸਫੈਦ ਹੋ ਗਏ, ਇੰਨਾ ਜੋ ਬਣੋ ਸਫੈਦ ਵਾਰ, ਪਰ ਫਿਰ ਵੀ ਮੈਂ ਹੈਰਾਨ ਹਾਂ ਇਤਨੀ ਸਾਧਨਾ ਕਰਨ ਦੇ ਬਾਵਜੂਦ ਵੀ ਇਹ ਮੇਰਾ ਮਨ ਬਾਹਰ ਹੀ ਭਟਕਦਾ ਹੈ, ਮਨ ਅੰਦਰ ਮੁਖੀ ਨਹੀਂ ਹੋ ਸਕਿਆ। ਮੈਂ ਆਪਣੇ ਮਨ ਤੋਂ ਡਾਢਾ ਪਰੇਸ਼ਾਨ ਹਾਂ। ਇਸ ਕਰਕੇ ਇਹ ਸ਼ਿਵਜੀ ਦਾ ਪੁਜਾਰੀ ਸੀ, ਭੋਲੇਨਾਥ ਦਾ, ਸਾਡੇ ਦੇਸ਼ ਦਾ ਮਹਾਂਯੋਗੀ ਭੋਲਾ ਨਾਥ ਉਸ ਦਾ ਉਪਾਸਕ ਸੀ। ਇਸ ਕਰਕੇ ਦੋਹੇ ਬਾਹਾਂ ਖੜੀਆਂ ਕਰਕੇ ਉਸ ਦੇ ਅੱਗੇ ਪ੍ਰਾਰਥਨਾ ਕਰਦਾ ਹੈ, ਕਹਿੰਦਾ ਮੇਰੇ ਸਰੀਰ ਦਾ ਇਹ ਹਾਲ ਹੋ ਗਿਆ, ਚੱਲਣ ਫਿਰਨ ਜੋਗਾ ਵੀ ਨਹੀਂ ਹੋ ਰਿਹਾ, ਬੁੱਢਾ ਹੋ ਗਿਆ, ਕਬਰ ਤੱਕ ਚਿਖਾ ਤੱਕ ਪਹੁੰਚਣ ਵਾਲਾ ਹਾਂ, ਪਰ ਫਿਰ ਵੀ ਮਨ ਭਟਕਦਾ ਹੈ। ਹਾਏ ਹਾਏ ਭੋਗ ਚਾਹ ਨਾਹੇ ਮੈਂ ਤਜੇ ਅਜੇ। ਬੜੀ ਸਾਧਨਾ, ਬੜੀ ਤਪੱਸਿਆ, ਬੜੀ ਤਤਿਕਸ਼ਾ, ਬੜਾ ਤੀਰਥਾਂ ਦਾ ਇਸ਼ਨਾਨ, ਬੜਾ ਗਿਆਨ ਸਰੀਰ ਦਾ, ਮਨ ਦਾ, ਧਰਮ ਗ੍ਰੰਥਾਂ ਦਾ ਮੈਂ ਹਾਸਲ ਕੀਤਾ ਹੈ, ਪਰ ਹੇ ਪ੍ਰਭੂ ਮਨ ਹਾਲੇ ਵੀ ਭੋਗਾਂ ਵੱਲ ਦੌੜਦਾ ਹੈ, ਮਨ ਹਾਲੇ ਵੀ ਵਾਸਨਾ ਵੱਲ ਦੌੜਦਾ ਹੈ। ਮਨ ਦੀ ਧਾਰਾ ਪਰਮਾਤਮਾ ਵੱਲ ਨਹੀਂ ਚੱਲ ਸਕੀ, ਇਹ ਵਾਸਨਾ ਵੱਲ ਹੀ ਦੌੜਦਾ ਹੈ। ਮਹਾਰਾਜ ਜੀ ਦੇ ਵੀ ਅਗੰਮੀ ਬਚਨ ਨੇ, ਕਹਿੰਦੇ ਲੋਚਨ ਸਰਮੈ ਬੁੱਧ ਬਲ ਨਾਠੀ ਤਾਂ ਕਾਮ ਪਵਸ ਮਾਧਾਣੀ। ਹੁਣ ਦਿਖਾਈ ਵੀ ਨਹੀਂ ਪੈਂਦਾ, ਬੁੱਧ ਕੰਮ ਨਹੀਂ ਕਰਦੀ, ਬਲ ਇਤਨਾ ਖੀਣ ਹੋ ਗਿਆ ਕਿ ਜ਼ਬਾਨ ਤੋਂ ਕੰਠ ਤੋਂ ਸਹੀ ਬੋਲ ਵੀ ਨਹੀਂ ਨਿਕਲਦਾ। ਇਸ ਤਰ੍ਹਾਂ ਬੋਲਦਾ ਅਗਲੇ ਨੂੰ ਲੱਗਦਾ ਜਿਵੇਂ ਕੰਠ ਵਿੱਚ ਈਕੋ ਲਗਾ ਰੱਖੀ ਹੋਵੇ, ਇੱਕ ਆਵਾਜ਼ ਟੁਕੜੇ ਟੁਕੜੇ ਹੋ ਕੇ ਬਾਹਰ ਨਿਕਲਦੀ। ਸਰੀਰ ਇਤਨਾ ਨਿਰਬਲ ਹੋ ਗਿਆ ਪਰ ਹਾਲੇ ਵੀ ਮਨ ਵਾਸਨਾਵਾਂ ਵੱਲ ਦੌੜਦਾ ਹੋਇਆ ਦਿਖਾਈ ਪੈਂਦਾ। ਕਦੀ ਥੋੜ੍ਹਾ ਜਿਹਾ ਆਪ ਅੰਦਰ ਜਾਣ ਦਾ ਯਤਨ ਕਰੋਗੇ ਨਾ ਤਾਂ ਫਿਰ ਇਹ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਏਗਾ। ਮਨ ਦਿਖਾਈ ਪੈਣ ਲੱਗ ਪਵੇਗਾ, ਮਨ ਦੇ ਹਾਲ ਕੀ ਨੇ, ਬਾਹਰੋਂ ਠੀਕ ਹੈ, ਚਿਕਨਿਆ ਚੋਪੜਿਆ ਬੜਾ ਸੋਹਣਾ ਦਿਖਾਈ ਪੈਂਦਾ ਹੈ, ਪਰ ਅੰਦਰ ਦੀ ਹਾਲਤ ਜ਼ੀਰਣ ਹੋ ਚੁੱਕੀ, ਕਮਜ਼ੋਰ ਹੋ ਚੁੱਕੀ, ਬੜਾ ਮਾੜਾ ਮਨ ਦਾ ਹਾਲ ਹੋਇਆ ਪਿਆ। ਹਾਏ ਹਾਏ ਭੋਗ ਚਾਹ ਨਾਹੇ ਮੈਂ ਤਜੇ ਅਜੇਪ, ਮੇਰੇ ਮਨ ਬੈਲ ਕੋ ਸਵਾਰ, ਬੈਲ ਕੇ ਸਵਾਰ। ਹੇ ਬੈਲ ਦੀ ਸਵਾਰੀ ਕਰਨ ਵਾਲੇ ਭੋਲੇ ਨਾਥ, ਇਹ ਸਭ ਤੋਂ ਵੱਡਾ ਸਿੰਘ ਮਾਰਨ ਵਾਲਾ ਬੈਲ ਮੇਰੇ ਵਾਸਤੇ ਮੇਰਾ ਮਨ ਹੀ ਹੈ। ਇਸ ਮਨ ਨੂੰ ਮੈਂ ਨੱਥ ਨਹੀਂ ਪਾ ਸਕਿਆ, ਤੂੰ ਨੱਥ ਪਾ ਦੇ। ਮੇਰੇ ਮਨ ਬੈਲ ਕੋ ਸਵਾਰ, ਬੈਲ ਕੇ ਸਵਾਰ। ਖੈਰ ਮੁਕਤਸਰ ਮੈਂ ਅਰਜ਼ ਕਰਦਾ ਹਾਂ, ਇੱਥੇ ਸਭ ਤੋਂ ਵੱਡੀ ਫਤਿਹ ਹੋਰ ਕੋਈ ਨਹੀਂ ਹੈ, ਇਸ ਬ੍ਰਹਿਮੰਡ ਦੀ ਸਭ ਤੋਂ ਵੱਡੀ ਵਿਜੈ, ਸਭ ਤੋਂ ਵੱਡੀ ਵਿਕਟਰੀ, ਸਭ ਤੋਂ ਵੱਡੀ ਫਤਿਹ ਹੈ। ਇਸ ਮਨ ਨੂੰ ਫਤਿਹ ਕਰ ਲੈ। ਬੜੇ ਧਿਆਨ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਹਨਾਂ ਬੋਲਾਂ ਨੂੰ ਸੁਣਨਾ ਵੀ ਅਤੇ ਆਪਣੇ ਮਨ ਵਿੱਚ ਚਿਤਾਰਨਾ ਵੀ, ਜਿਸ ਵਿੱਚ ਸਾਹਿਬ ਕਹਿੰਦੇ ਨੇ ਮਨ ਜੀਤੈ ਜਗ ਜੀਤ। ਇਤਨੀ ਵੱਡੀ ਜਿੱਤ ਰੂਹੇ ਜ਼ਮੀਨ 'ਤੇ ਨਾ ਸਿਕੰਦਰ ਦੀ ਹੋਈ, ਨਾ ਹੋਰ ਕਿਸੇ ਰਾਜੇ ਮਹਾਰਾਜੇ ਦੀ ਹੋਈ। ਹਰ ਰਾਜਾ ਮਹਾਰਾਜਾ ਕਈ ਜਿੱਤਾਂ ਜਿੱਤਣ ਤੋਂ ਬਾਅਦ ਫਿਰ ਹਾਰਦਾ ਹੋਇਆ ਦਿਖਾਈ ਪਿਆ ਹੈ। ਹਰ ਰਾਜਾ ਤੁਸੀਂ ਦੇਖ ਲਓ, ਬੜੀਆਂ ਜਿੱਤਾਂ ਪ੍ਰਾਪਤ ਕੀਤੀਆਂ, ਕਈ ਰਿਆਸਤਾਂ ਆਪਣੀ ਰਿਆਸਤ ਵਿੱਚ ਮਿਲਾਈਆਂ। ਰਾਜਾ ਮਾਨ ਸਿੰਘ ਤੋਮਰ ਰਾਜਪੂਤ ਨੇ ਕਈਆਂ ਰਿਆਸਤਾਂ 'ਤੇ ਉਸਨੇ ਆਪਣਾ ਝੰਡਾ ਫਹਿਰਾਇਆ, ਬੜੀਆਂ ਰਿਆਸਤਾਂ ਨੂੰ ਆਪਣੇ ਮਤਹਿਤ ਕੀਤਾ। ਔਰ ਗਵਾਲੀਅਰ ਦਾ ਜਿਹੜਾ ਕਿਲ੍ਹਾ ਹੈ, ਜਿਸ ਵਿੱਚੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਏ ਸਨ, ਅਤੇ ਬਾਬਾ ਬੁੱਢਾ ਸਾਹਿਬ ਜੀ ਨੇ ਦੀਪਮਾਲਾ ਕੀਤੀ ਹੈ ਸਿੱਖ ਜਗਤ ਵਿੱਚ ਸਭ ਤੋਂ ਪਹਿਲਾਂ। ਸਭ ਤੋਂ ਪਹਿਲੀ ਜਿਹੜੀ ਦੀਵਾਲੀ ਮਨਾਈ ਗਈ ਸਿੱਖ ਜਗਤ ਵਿੱਚ, ਉਸ ਦੀ ਸ਼ੁਰੂਆਤ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰੀ ਸੇਵਾਦਾਰ ਗ੍ਰੰਥੀ ਸਾਹਿਬ, ਪਹਿਲੇ ਗ੍ਰੰਥੀ ਸਾਹਿਬ ਬਾਬਾ ਬੁੱਢਾ ਜੀ ਨੇ ਕੀਤੀ, ਜਿਸ ਗਵਾਲੀਅਰ ਦੇ ਕਿਲ੍ਹੇ 'ਚੋਂ ਮਹਾਰਾਜ 52 ਰਾਜਿਆਂ ਨੂੰ ਰਿਹਾ ਕਰਕੇ ਪਹੁੰਚੇ। ਉਹ ਗਵਾਲੀਅਰ ਦਾ ਕਿਲ੍ਹਾ ਵੀ ਰਾਜੇ ਮਾਨ ਸਿੰਘ ਤੋਮਰ ਨੇ ਬਣਾਇਆ ਸੀ, ਤੁਸੀਂ ਉਸ ਦਾ ਇਤਿਹਾਸ ਪੜ੍ਹ ਸਕਦੇ ਹੋ। ਪਰ ਫਿਰ ਜਹਾਂਗੀਰ ਦੇ ਹੱਥੋਂ ਉਹ ਕਿਲ੍ਹਾ ਹਾਰਦਾ ਹੋਇਆ ਦਿਖਾਈ ਪਿਆ, ਕਈਆਂ ਦਾ ਉਸ 'ਤੇ ਕਬਜ਼ਾ ਹੋਇਆ, ਅਤੇ ਆਖਿਰ ਜਹਾਂਗੀਰ ਵੀ ਤਾਂ ਹਾਰ ਹੀ ਗਿਆ, ਉਹ ਕਿਹੜਾ ਜਿੱਤ ਗਿਆ। ਤੁਸੀਂ ਦੇਖ ਲਓ, ਹਰ ਰਾਜਾ ਮਹਾਰਾਜਾ, ਇਹ ਮੈਂ ਖਿਮਾ ਮੰਗ ਕੇ ਗੁਜ਼ਾਰਿਸ਼ ਕਰਨਾ ਚਾਹੁੰਦਾ, ਜਗਤ ਦੀ ਤਲਖ ਹਕੀਕਤ ਹੈ, ਹੈ ਹਕੀਕਤ, ਹੈ ਸੱਚਾਈ, ਪਰ ਹੈ ਤਲਖ। ਤਲਖ ਹਕੀਕਤ ਹੈ, ਹਰ ਵਪਾਰੀ, ਹਰ ਵੱਡੀ ਪਦਵੀ ਦਾ ਮਾਲਕ, ਹਰ ਰਾਜਾ ਮਹਾਰਾਜਾ ਜਿੱਤਣ ਤੋਂ ਬਾਅਦ ਆਖਿਰ ਹਾਰ ਕੇ ਜਾਂਦਾ ਹੈ। ਇਸ ਲਈ ਕਹਿਣਾ ਪਏਗਾ, ਜਗਤ ਦੀ ਹਰ ਜਿੱਤ ਬੜੀ ਛੋਟੀ ਜਿਹੀ ਜਿੱਤ ਹੈ, ਹਰ ਵਿਜੈ ਬੜੀ ਛੋਟੀ ਜਿਹੀ ਵਿਜੈ ਹੈ, ਜਗਤ ਦੀ ਹਰ ਵਿਕਟਰੀ ਬੜੀ ਸਮੋਲੈਸਟ ਵਿਕਟਰੀ ਹੈ, ਸਭ ਤੋਂ ਵੱਡੀ ਫਤਿਹ ਹੈ। ਕੋਈ ਮਨੁੱਖ ਜਪ ਕਰਕੇ ਆਪਣੇ ਮਨ ਨੂੰ ਜਿੱਤ ਲਵੇ, ਮਨ ਨੂੰ ਕਾਬੂ ਕਰ ਲਵੇ, ਮਨ ਵਸ ਵਿੱਚ ਆ ਜਾਵੇ। ਇਸ ਲਈ ਮੇਰੇ ਸਾਹਿਬ ਕਹਿੰਦੇ ਨੇ ਪੁਰਖਾ ਮਨ ਜੀਤੈ ਜਗ ਜੀਤ। ਸਾਰੇ ਜਗਤ ਦਾ ਤੂੰ ਵਿਜੇਤਾ ਹੋਵੇਂਗਾ, ਸੰਸਾਰ ਤੋਂ ਜਿੱਤ ਕੇ ਜਾਵੇਂਗਾ, ਜੇ ਕਿਧਰੇ ਇਸ ਆਪਣੇ ਮਨ ਨੂੰ ਜਿੱਤਣਾ ਆ ਜਾਏ। ਇਸ ਲਈ ਮਹਾਰਾਜ ਮਨ ਤੋਂ ਮੁਖਾਤਬ ਹੁੰਦਿਆਂ ਹੋਇਆਂ ਇਹ ਬ੍ਰਹਮ ਗਿਆਨ ਲਬਰੇਜ਼ ਬੋਲ ਸਾਡੇ ਨਾਲ ਸਾਂਝੇ ਕਰਦੇ ਨੇ। ਕਹਿੰਦੇ ਰੇ ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ, ਐ ਮੇਰੇ ਮਨ ਐਵੇਂ ਇੱਧਰ ਉੱਧਰ ਭਟਕਦਾ ਨਾ ਫਿਰ। ਇੱਕ ਨੁਕਤੇ ਦੀ ਵਿਚਾਰ ਹੋਰ ਮੈਂ ਆਪ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ। ਦਰਅਸਲ ਇਹ ਮਨ ਹੋਰ ਕਿਸੇ ਨੂੰ ਨਹੀਂ ਲੱਭਦਾ। ਮਨ ਦੀ ਖੋਜ ਹੋਰ ਕਿਸੇ ਦੀ ਖੋਜ ਨਹੀਂ ਹੈ, ਮਨ ਲੱਭਦਾ ਪਰਮਾਤਮਾ ਨੂੰ ਹੀ ਹੈ। ਸੁੱਖ ਲੱਭਦਾ ਹੈ, ਸੁੱਖ ਦਾ ਅਨੁਭਵ ਲੱਭਦਾ ਹੈ, ਸੁੱਖ ਦਾ ਸਾਗਰ ਲੱਭਦਾ ਹੈ, ਅਤੇ ਸੁੱਖਾਂ ਦਾ ਸਾਗਰ ਪਰਮਾਤਮਾ ਤੋਂ ਬਿਨਾਂ ਕੋਈ ਨਹੀਂ, ਕਰਤਾ ਪੁਰਖ ਤੋਂ ਬਿਨਾਂ ਕੋਈ ਨਹੀਂ। ਭਟਕਿਆ ਹੋਇਆ ਮਨ ਸੰਸਾਰ ਅਤੇ ਦੂਜਿਆਂ ਦਾ ਨੁਕਸਾਨ ਦਾ ਬਾਇਸ ਬਣਦਾ। ਤੁਸੀਂ ਦੇਖ ਲਓ, ਦੂਰ ਕੀ ਜਾਣਾ ਹੈ, ਆਪਣੇ ਇਤਿਹਾਸ ਦੀ ਹੀ ਗੱਲ ਕਰਕੇ ਦੇਖ ਲਓ। ਸੰਨ 84 ਵਿੱਚ ਵੀ 2 ਨਵੰਬਰ ਆਇਆ ਸੀ, 1 ਨਵੰਬਰ ਆਇਆ ਸੀ, 3 ਨਵੰਬਰ ਆਇਆ ਸੀ। ਹੁਣ ਭਟਕੇ ਹੋਏ ਮਨ ਵਾਲੇ ਭ੍ਰਸ਼ਟ ਰਾਜਨੀਤਿਕਾਂ ਨੇ ਆਪਣਾ ਸਿੰਘਾਸਣ ਲੱਭਣ ਲਈ, ਆਪਣੀਆਂ ਪਦਵੀਆਂ ਲੱਭਣ ਲਈ, ਇਹ ਸੰਸਾਰ ਦੀ ਸਭ ਤੋਂ ਵੱਧ ਦੇਸ਼ ਭਗਤ ਕੌਮ ਹੈ ਸਿੱਖ ਕੌਮ। ਇਹਨਾਂ ਵਰਗਾ ਦੇਸ਼ ਨੂੰ ਹੋਰ ਕੋਈ ਪਿਆਰ ਨਹੀਂ ਕਰ ਸਕਦਾ ਜਿਤਨਾ ਪਿਆਰ ਆਪਣੇ ਦੇਸ਼ ਨੂੰ ਸਿੱਖ ਕੌਮ ਕਰਦੀ। ਉਂਝ ਤਾਂ ਮੈਂ ਅਰਜ਼ ਕਰਾਂ, ਸਾਰੇ ਹੀ ਪਸ਼ੂ ਪੰਛੀ ਆਪਣੀ ਮਾਂ ਨੂੰ ਪਿਆਰ ਕਰਦੇ ਨੇ, ਪੰਛੀਆਂ ਦੇ ਆਲ੍ਹਣੇ ਵਿੱਚ ਬੱਚੇ ਨਿਕਲਦੇ ਨੇ, ਅਤੇ ਜਦ ਮਾਂ ਚੋਗਾ ਲੈ ਕੇ ਆਉਂਦੀ ਹੈ ਅਤੇ ਉਹ ਮੂੰਹ ਖੋਲ੍ਹ ਕੇ ਮਾਂ ਦੇ ਲਾਗੇ ਹੁੰਦੇ ਹੋਏ ਦਿਖਾਈ ਪੈਂਦੇ ਨੇ। ਪਸ਼ੂਆਂ ਵਿੱਚ ਵੀ ਪਸ਼ੂਆਂ ਦੇ ਬੱਚੇ ਆਪਣੀ ਮਾਂ ਨਾਲ ਨੇੜਤਾ ਰੱਖਦੇ ਹੋਏ ਦਿਖਾਈ ਪੈਂਦੇ ਨੇ, ਪਰ ਜਿਤਨੀ ਮਾਂ ਨਾਲ ਨੇੜਤਾ ਮਨੁੱਖ ਰੱਖਦਾ ਹੈ, ਇਤਨਾ ਹੋਰ ਕੋਈ ਨਹੀਂ ਰੱਖ ਸਕਦਾ। ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ, ਕਿਉਂਕਿ ਇਹਦੇ ਕੋਲ ਸੁਚੇਤ ਮਨ ਹੈ, ਇਹਦੇ ਕੋਲ ਸ਼ਕਤੀਸ਼ਾਲੀ ਮਨ ਹੈ, ਇਹ ਮਮਤਾ ਨੂੰ ਸਮਝਦਾ ਹੈ। ਔਰ ਇਹ ਗੱਲ ਮੈਂ ਬੁਲੰਦ ਵਾਂਗ ਸਾਰੇ ਸੰਸਾਰ ਨੂੰ ਕਹਿਣਾ ਚਾਹੁੰਦਾ ਹਾਂ, ਆਪਣੇ ਦੇਸ਼ ਨੂੰ ਜਿੰਨਾ ਪਿਆਰ ਸਿੱਖ ਕਰਦਾ ਹੈ, ਇੰਨਾ ਸ਼ਾਇਦ ਹੋਰ ਕੋਈ ਨਾ ਕਰਦਾ। ਸਭ ਤੋਂ ਜ਼ਿਆਦਾ ਇਸ ਦੇ ਸਬੂਤ ਨੇ, ਮੈਂ ਅਰਜ਼ ਕਰਨਾ ਚਾਹੁੰਦਾ, ਇਹ ਸੰਨ 47 ਵਿੱਚ ਜਦ ਬੜੇ ਲੋਕ ਆਪਣਾ ਧਰਮ ਛੱਡ ਕੇ, ਆਪਣਾ ਦੇਸ਼ ਛੱਡ ਕੇ, ਉੱਧਰ ਉਹਨਾਂ ਦਾ ਧਰਮ ਅਪਣਾ ਕੇ ਰਹਿ ਗਏ, ਉਦੋਂ ਸਭ ਤੋਂ ਜ਼ਿਆਦਾ ਨੁਕਸਾਨ ਸਿੱਖਾਂ ਨੇ ਉਠਾਇਆ। ਪਤਾ ਕਿਉਂ? ਇਹਨਾਂ ਕਿਹਾ, ਅਸੀਂ ਆਪਣੇ ਦੇਸ਼ ਵਿੱਚ ਜਾਣਾ ਹੈ, ਦੇਸ਼ ਦੀ ਮਮਤਾ, ਦੇਸ਼ ਦਾ ਪਿਆਰ, ਦੇਸ਼ ਦੀ ਕਸ਼ਿਸ਼ ਲੈ ਕੇ ਆਈ, ਆਪਣਾ ਧਰਮ ਲੈ ਕੇ ਆਇਆ। ਪਰ ਇਹ ਗੱਲ ਵੱਖਰੀ ਹੈ, ਕੋਈ ਭ੍ਰਸ਼ਟ ਸੋਚ ਰੱਖਣ ਵਾਲਾ, ਸੌੜੇ ਸਿਆਸਤਦਾਨ ਹਿਰਦਾ ਰੱਖਣ ਵਾਲਾ ਕੋਈ ਮਨੁੱਖ ਇਸੇ ਹੀ ਕੌਮ ਨੂੰ ਅੱਤਵਾਦੀ ਕਹਿ ਦੇਵੇ ਔਰ ਟੈਰਾਰਿਸਟ ਕਹਿ ਦੇਵੇ ਅਤੇ ਉਹ ਲੈਬਲ ਮੱਥੇ 'ਤੇ ਸਾਰੀ ਦੁਨੀਆ ਵਿੱਚ ਲਾ ਦੇਵੇ। ਅੱਜ ਵੀ ਕੁਝ ਐਸੀਆਂ ਗੁਪਤ ਸੰਸਥਾਵਾਂ ਨੇ ਜੋ ਦਿਨ ਰਾਤ ਇਹ ਕੰਮ ਕਰਦੀਆਂ ਪਈਆਂ ਨੇ, ਬਈ ਇਹ ਗੁਰੂ ਨਾਨਕ ਦੀ ਕੌਮ ਨੂੰ ਬਦਨਾਮ ਕਰਨਾ, ਕਿਸੇ ਤਰ੍ਹਾਂ ਗੁਰੂ ਨਾਨਕ ਦੀ ਕੌਮ ਨੂੰ ਨੀਵਾਂ ਦਿਖਾਉਣਾ ਹੈ। ਪਰ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ, ਇਹ ਗੁਰੂ ਨਾਨਕ ਦੀ ਮਿਹਰ ਨਾਲ ਜੁੜੀ ਹੋਈ ਕੌਮ ਹੈ, ਗੁਰੂ ਨਾਨਕ ਦੇ ਕਦਮਾਂ ਨਾਲ ਜੁੜੀ ਹੋਈ ਕੌਮ ਹੈ, ਕਰਤਾ ਪੁਰਖ ਦੇ ਨਾਮ ਨਾਲ ਜੁੜੀ ਹੋਈ ਕੌਮ ਹੈ। ਇਸ ਨੂੰ ਮੁਕਾਉਣ ਵਾਲੇ ਤਾਂ ਮੁੱਕ ਜਾਣਗੇ, ਪਰ ਇਹ ਕੌਮ 9 ਖੰਡ ਪ੍ਰਿਥਵੀ 'ਤੇ ਦਿਖਾਈ ਪਵੇਗੀ। ਇਸ ਕੌਮ ਦਾ ਨਿਸ਼ਾਨ ਪ੍ਰੇਮ ਦਾ ਨਿਸ਼ਾਨ ਹੈ, ਪ੍ਰੇਮ ਦਾ ਨਿਸ਼ਾਨ ਪਰਮਾਤਮਾ ਦਾ ਨਿਸ਼ਾਨ ਹੈ। ਇਸ ਕੌਮ ਦਾ ਨਿਸ਼ਾਨ ਸਾਰੇ ਸੰਸਾਰ 'ਤੇ ਲਹਿਰਾਏਗਾ। ਹਾਂ, ਮੁਕਾਉਣ ਵਾਲੇ ਜ਼ਰੂਰ ਮੁੱਕ ਜਾਣਗੇ, ਕੁਛ ਮੁੱਕ ਗਏ ਨੇ ਔਰ ਕੁਛ ਮੁੱਕ ਜਾਣਗੇ। ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ, ਐਸਾ ਕਿਉਂ ਮਨ ਵਿੱਚ ਵਿਚਾਰ ਆਉਂਦਾ ਹੈ ਦੂਜੇ ਨੂੰ ਨੀਵਾਂ ਦਿਖਾਈਏ? ਕਿਸੇ ਕੌਮ ਦੇ ਗੁਰੂ ਅਸਥਾਨਾਂ 'ਤੇ, ਧਾਰਮਿਕ ਅਸਥਾਨਾਂ 'ਤੇ ਬੇਅਦਬੀ ਭਰੇ ਹਮਲੇ ਕਰੀਏ ਔਰ ਉਸਨੂੰ ਨੀਵਾਂ ਦਿਖਾਉਣ ਦਾ ਯਤਨ ਕਰੀਏ? ਇਹ ਕੇਵਲ ਅਤੇ ਕੇਵਲ ਭਟਕਦੇ ਹੋਏ ਮਨ ਦੀ ਪਛਾਣ ਹੈ। ਮਨ ਭਟਕਿਆ ਹੋਇਆ, ਸੱਚਾਈ ਕੋਲ ਨਹੀਂ ਹੈ। ਹਿਰਦਾ ਸੱਚਾਈ ਤੋਂ ਸੱਖਣਾ ਹੈ, ਹਿਰਦਾ ਪ੍ਰੇਮ ਤੋਂ ਸੱਖਣਾ ਹੈ। ਇਸ ਲਈ ਭਟਕਦੇ ਹੋਏ ਲੋਕ ਜਦੋਂ ਵੀ ਇਸ ਤਰ੍ਹਾਂ ਦੇ ਕਾਰਨਾਮੇ ਅੰਜਾਮ ਦਿੰਦੇ ਨੇ, ਮਨੁੱਖਤਾ ਦਾ ਵੱਡਾ ਘਾਣ ਹੋ ਜਾਂਦਾ। ਮਨੁੱਖਤਾ ਨੂੰ ਵੱਡਾ ਨੁਕਸਾਨ ਪਹੁੰਚਦਾ ਹੈ। ਔਰ ਹੈਰਾਨਗੀ ਦੀ ਗੱਲ ਹੈ, ਫਿਰ ਲੋਕ ਉਹਨਾਂ ਦੀ ਗੱਲ ਕਰਦੇ। ਗੁਰੂ ਨਾਨਕ ਦਾ ਦਰ ਤਾਂ ਖੁਸ਼ੀਆਂ ਦਾ ਦਰ ਹੈ, ਬਰਕਤਾਂ ਦਾ ਦਰ ਹੈ। ਇਹ ਹੋਰ ਵਿਚਾਰ ਸੁਣਨ ਵਿੱਚ ਆਈ ਬਈ ਇਹ 3 ਨਵੰਬਰ ਨੂੰ ਬੰਦੀ ਛੋੜ ਦਿਹਾੜਾ ਆ ਰਿਹਾ, ਇਸ ਲਈ ਦੀਪਮਾਲਾ ਵੀ ਨਹੀਂ ਕਰਨੀ ਚਾਹੀਦੀ, ਇਸ ਲਈ ਜਿਹੜਾ ਹੈ ਉਹ ਆਤਿਸ਼ਬਾਜ਼ੀ ਵੀ ਨਹੀਂ ਕਰਨੀ ਚਾਹੀਦੀ, ਆਪਣੀ ਇਸ ਪ੍ਰਸੰਨਤਾ ਦੇ ਇਜ਼ਹਾਰ ਨੂੰ ਦਬਾ ਕੇ ਰੱਖਣਾ ਚਾਹੀਦਾ ਹੈ। ਮੈਂ ਅਰਜ਼ ਕਰਾਂ, ਜੋ ਮਰਜ਼ੀ ਹੁੰਦਾ ਰਹੇ, ਇਹ ਗੁਰੂ ਰਾਮਦਾਸ ਦੀਆਂ ਖੁਸ਼ੀਆਂ ਦੂਣ ਸਵਾਈਆਂ ਹਰ ਹਾਲਤ ਵਿੱਚ ਰਹਿਣਗੀਆਂ, ਇਹਨਾਂ ਨੂੰ ਨਾ ਰੋਕਿਆ ਜਾ ਸਕਦਾ ਹੈ, ਨਾ ਇਹਨਾਂ 'ਚ ਵਿਸਰਾਮ ਚਿੰਨ ਲਾਇਆ ਜਾ ਸਕਦਾ ਹੈ। ਫਿਰ ਤੇ ਕੋਈ ਕੱਲ੍ਹ ਨੂੰ ਕਹਿ ਦੇਵੇਗਾ ਕਿ ਸਵੇਰੇ ਕੜਾ ਪ੍ਰਸ਼ਾਦ ਵੀ ਨਾ ਵਰਤਾਓ, ਕਿਉਂਕਿ ਘੱਲੂ ਘਾਰੇ ਦਾ ਦਿਨ ਨਾਲ ਆ ਗਿਆ। ਕੜਾ ਪ੍ਰਸ਼ਾਦ ਕਿਵੇਂ ਨਾ ਬਣੇਗਾ, ਕਿਵੇਂ ਨਾ ਵਰਤੇਗਾ। ਫਿਰ ਹੋ ਸਕਦਾ ਕੋਈ ਇਹ ਵੀ ਕਹਿ ਦੇਵੇ ਕਿ ਆਸਾ ਦੀ ਵਾਰ ਦਾ ਕੀਰਤਨ ਵੀ ਨਾ ਕਰਿਓ ਉਸ ਦਿਨ, ਕਿਉਂਕਿ ਕੀਰਤਨ ਵਿੱਚ ਵੀ ਸਾਜ਼ ਵੱਜਦੇ ਨੇ। ਖੁਸ਼ੀਆਂ ਦੀ, ਪ੍ਰਸੰਨਤਾ ਦੀ, ਪ੍ਰਗਟਾਵਾ ਦੀ ਕਰਨ ਦੀ ਲਹਿਰ ਪ੍ਰਗਟ ਹੁੰਦੀ ਹੈ। ਇਸ ਲਈ ਮੈਂ ਅਰਜ਼ ਕਰਨਾ ਚਾਹੁੰਦਾ ਹਾਂ, ਸਾਡੀਆਂ ਸਾਰੀਆਂ ਬਰਕਤਾਂ ਉਸੇ ਤਰ੍ਹਾਂ ਹੀ ਅਟਲ ਅਤੇ ਅਮਰ ਨੇ ਜਿਵੇਂ ਅਕਾਲ ਪੁਰਖ ਰੂਪ ਗੁਰੂ ਰਾਮਦਾਸ ਮਹਾਰਾਜ ਅਟਲ ਅਤੇ ਅਮਰ ਨੇ। ਨਾ ਕਦੀ ਖੁਸ਼ੀਆਂ ਘੱਟ ਸਕਦੀਆਂ ਨੇ, ਔਰ ਇਹਨਾਂ ਸੈਲੀਬ੍ਰੇਸ਼ਨਾਂ ਵਿੱਚ ਵਾਧਾ ਤਾਂ ਹੋਵੇਗਾ, ਘਾਟਾ ਕਦੇ ਨਹੀਂ ਹੋਵੇ। ਹਾਂ, ਭਟਕੇ ਹੋਏ ਮਨ ਵਾਲੇ ਲੋਕ ਇਹ ਗੱਲ ਜ਼ਰੂਰ ਕਹਿ ਸਕਦੇ ਨੇ ਬਈ ਗੁਰੂ ਰਾਮਦਾਸ ਜੀ ਦੇ ਘਰ ਵਿੱਚ ਵੀ ਸੋਗ ਪਾ ਦਿਓ, ਇੱਥੇ ਚੜ੍ਹਦੀ ਕਲਾ ਅਤੇ ਸਰਬੱਤ ਦਾ ਭਲਾ ਹਰ ਬਿਪਤਾ ਦੇ ਸਮੇਂ ਵੀ ਗੂੰਜਦਾ ਰਹਿੰਦਾ ਹੈ, ਚੱਲਦਾ ਰਹਿੰਦਾ। ਇਹੀ ਤਾਂ ਕਾਰਨ ਹੈ ਜਦੋਂ 1984 ਵਿੱਚ ਦਰਬਾਰ ਸਾਹਿਬ ਪਹਿਲੇ ਦਿਨ ਖੁੱਲ੍ਹਿਆ, ਭਾਵੇਂ ਕੌਮ ਦਾ ਹਰ ਨੇਤਰ ਖੂਨ ਦੇ ਹੰਝੂ ਰੋਂਦਾ ਪਿਆ ਸੀ, ਕੌਣ ਹੈ ਜਿਸ ਦੇ ਦਿਲ 'ਤੇ ਇਸਨੇ ਚੋਟ ਨਾ ਪਹੁੰਚਾਈ ਹੋਵੇ। ਜਿੱਥੇ ਜਿੱਥੇ ਸਿੱਖ ਸੀ, ਭਾਵੇਂ ਮੈਂ ਅਰਜ਼ ਕਰਾਂ ਪੁਲਿਸ ਵਿੱਚ ਸੀ, ਮਿਲਟਰੀ ਵਿੱਚ ਸੀ, ਕਾਰੋਬਾਰ ਵਿੱਚ ਸੀ, ਖੇਤੀਬਾੜੀ ਵਿੱਚ ਸੀ, ਪਿੰਡਾਂ ਸ਼ਹਿਰਾਂ ਦੁਨੀਆਂ ਦੇ ਕਿਸੇ ਦੇਸ਼ ਵਿੱਚ ਸੀ, ਉਹ ਦੌੜ ਪਿਆ ਸੀ ਹਰਿਮੰਦਰ ਸਾਹਿਬ ਨੂੰ ਸਮਰਪਿਤ ਹੋਣ ਵਾਸਤੇ। ਮਨ ਵਿੱਚ ਬੜਾ ਵਲਵਲਾ, ਬੜਾ ਜਜ਼ਬਾ ਔਰ ਬੜੀ ਕੁਰਬਾਨੀ ਦੀ ਭਾਵਨਾ ਨੇ ਜਨਮ ਲਿਆ, ਪਰ ਸੱਚ ਜਾਣਨਾ ਇੱਥੋਂ ਦੀ ਬਰਕਤ ਨਹੀਂ ਘਟੀ। ਪਹਿਲੇ ਦਿਨ ਜਿਸ ਦਿਨ ਫਿਰ ਦਰਬਾਰ ਸਾਹਿਬ ਵਿੱਚ ਕੀਰਤਨ ਬਹਾਲ ਹੋਇਆ, ਅਰਦਾਸ ਇਹੀ ਹੋਈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਕੌਣ ਕਹਿ ਸਕਦਾ ਹੈ? ਇਹ ਉਸ ਦਰ ਦੀ ਆਵਾਜ਼ ਹੈ ਜਿਸ ਦਾ ਮਨ ਭਟਕਾਓ ਵਿੱਚ ਨਹੀਂ ਹੈ, ਖਿੰਡਾਓ ਵਿੱਚ ਹੈ। ਮਹਾਰਾਜ ਦੇ ਬੋਲ ਨੇ, ਪੁਰਖਾ ਤੂੰ ਆਇਆ ਤਾਂ ਨਾਮ ਜਲ ਪ੍ਰਾਪਤ ਕਰਨ ਵਾਸਤੇ ਹੈ, ਸੰਸਾਰ 'ਤੇ ਤੇਰੀ ਆਮਦ ਨਾਮ ਅੰਮ੍ਰਿਤ ਪੀਣ ਵਾਸਤੇ ਹੈ, ਅਤੇ ਤੂੰ ਟਿਕਿਆ ਰਹਿ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ, ਅਕਾਲ ਪੁਰਖ ਦੇ ਚਰਨਾਂ ਵਿੱਚ, ਗੁਰੂ ਦੇ ਚਰਨਾਂ ਵਿੱਚ। ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ। ਭਟਕੇ ਹੋਏ ਮਨ ਵਾਲਿਆਂ ਨੇ ਐਸਾ ਵਿਚਾਰ ਬਣਾਇਆ ਬਈ ਸ਼ਾਇਦ ਸ਼੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਜੇ ਢਾ ਦਿੱਤੀ ਜਾਵੇ, ਗਿਰਾ ਦਿੱਤੀ ਜਾਵੇ, ਤਾਂ ਸਿੱਖਾਂ ਦੇ ਹਿਰਦੇ 'ਚੋਂ ਅਕਾਲ ਤਖਤ ਸਾਹਿਬ ਦਾ ਸਤਿਕਾਰ ਘੱਟ ਜਾਏਗਾ ਜਾਂ ਉਸਦੀ ਮਾਨਤਾ ਘੱਟ ਜਾਏਗੀ। ਲੱਗੇ ਹੋਏ ਨੇ ਲੋਕ ਹੁਣ ਵੀ ਬੜੇ ਨੇ, ਇਹਨਾਂ ਵਿੱਚ ਬਹੁਤੇ ਤਾਂ ਸਿੱਖੀ ਰੂਪ ਵਿੱਚ ਵੀ ਹੈਗੇ ਨੇ ਜਿਨ੍ਹਾਂ ਨੇ ਭੇਖ ਬਣਾਇਆ ਹੋਇਆ ਹੈ, ਪਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਰੱਬੀ ਸ਼ਕਤੀ ਨਾਲੋਂ ਸਿੱਖ ਕੌਮ ਨੂੰ ਤੋੜਨ ਦਾ ਯਤਨ ਕਰਦੇ ਨੇ। ਅਤੇ ਮੈਂ ਫਿਰ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ, ਉਹ ਤੋੜਨ ਵਾਲੇ ਜ਼ਰੂਰ ਟੁੱਟ ਜਾਣਗੇ, ਪਰ ਸਿੱਖ ਦਾ ਸੀਸ ਸਦਾ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਝੁਕਿਆ ਰਹੇਗਾ, ਅਤੇ ਉਸਦਾ ਹਰ ਬਚਨ ਮੰਨਣ ਵਾਸਤੇ, ਹਰ ਹੁਕਮਨਾਮਾ ਮੰਨਣ ਵਾਸਤੇ ਸਿੱਖ ਦਾ ਹਿਰਦਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਹੇਗਾ। ਜਿਹੜਾ ਟਿਕਿਆ ਹੋਇਆ, ਜਿਹੜਾ ਭਟਕਿਆ ਹੋਇਆ, ਉਸ ਦੀ ਗੱਲ ਮੈਂ ਨਹੀਂ ਕਰਦਾ। ਬੜੇ ਮਹਾਂਬੋਲ ਨੇ ਔਰ ਆਤਮ ਭਾਵ ਨਾਲ ਭਰੇ ਹੋਏ ਬੋਲ ਨੇ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀਆਂ ਦੇ। ਆਓ ਇਹਨਾਂ ਪਾਵਨ ਬਚਨਾਂ ਦਾ ਨਾਲੇ ਲੜੀਵਾਰ ਪਾਠ ਸਰਵਣ ਕਰੀਏ, ਬੜੇ ਧਿਆਨ ਨਾਲ ਸਰਵਣ ਕਰਿਆ ਕਰੋ। ਦੇਖੋ ਭਾਈ ਸਾਹਿਬ ਕਿਸ ਤਰ੍ਹਾਂ ਉਚਾਰਨ ਕਰਦੇ ਨੇ, ਤੁਹਾਨੂੰ ਉਚਾਰਨ ਦਾ ਵੀ ਬੋਧ ਹੋਵੇਗਾ ਔਰ ਨਾਲੇ ਅਰਥਾਂ ਵਿੱਚ ਵੀ ਆਪਣਾ ਮਨ ਲਗਾਉਣਾ ਹੈ। ਬੜੇ ਪ੍ਰੇਮ ਨਾਲ ਸਰਵਣ ਕਰਨ ਤੋਂ ਪਹਿਲਾਂ ਇੱਕ ਦਫਾ ਸਾਰੇ ਭਰਪੂਰ ਬਲਸ਼ਾਲੀ ਕੰਠ ਨਾਲ ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਇੱਕ ਦਫਾ ਫਿਰ ਸਾਰੇ ਆਖੋ ਜੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ।
ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜ ਪਹਿਲਾ।
ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬੋਲ ਸੋਰਠ ਰਾਗ ਵਿੱਚ ਪ੍ਰਾਪਤ ਹੋਏ ਨੇ ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬੀੜ ਵਿੱਚ 599 ਨੰਬਰ ਅੰਗ 'ਤੇ ਇਹ ਬੋਲ ਸੁਭਾਏਮਾਨ ਨੇ। 598 ਨੰਬਰ ਅੰਗ 'ਤੇ ਸੁਭਾਏਮਾਨ ਨੇ। ਇਹਨਾਂ ਦਾ ਪਾਠ ਵੀ ਕਰ ਸਕਦੇ ਹੋ ਔਰ ਵਿਚਾਰ ਵੀ ਕਰ ਸਕਦੇ ਹੋ। ਆਓ ਸਰਵਣ ਕਰੀਏ। ਹਾਂਜੀ।
ਜਿਸ ਜਲ ਨਿਤ ਕਾਰਣ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ।
ਸਾਹਿਬ ਕਹਿੰਦੇ ਜਿਸ ਨਾਮ ਅੰਮ੍ਰਿਤ ਜਲ ਦੇ ਖਜ਼ਾਨੇ ਨੂੰ ਪ੍ਰਾਪਤ ਕਰਨ ਵਾਸਤੇ, ਸਾਗਰ ਨੂੰ ਪ੍ਰਾਪਤ ਕਰਨ ਵਾਸਤੇ ਤੁਸੀਂ ਸੰਸਾਰ 'ਤੇ ਆਏ ਹੋ। ਇੱਥੇ ਬੈਠਿਆਂ ਇੱਕ ਵਿਚਾਰ ਮਨ ਵਿੱਚ ਜ਼ਰੂਰ ਰੱਖਣਾ ਕਿ ਅਸੀਂ ਸ੍ਰੀ ਹਰਿਮੰਦਰ ਸਾਹਿਬ ਕਿਸ ਵਾਸਤੇ ਆਏ ਹਾਂ। ਇਹ ਨੁਕਤਾ ਬੜਾ ਕੀਮਤੀ ਹੈ, ਇਸ ਨੂੰ ਸਮਝਣਾ ਬੜਾ ਜ਼ਰੂਰੀ ਹੈ। ਕੋਈ ਮਨੁੱਖ ਬਾਜ਼ਾਰ ਜਾਵੇ ਵਸਤੂਆਂ ਲੈਣ ਵਾਸਤੇ, ਘਰ ਦਾ ਸਾਜੋ ਸਮਾਨ ਲੈਣ ਵਾਸਤੇ, ਪਰ ਬਾਜ਼ਾਰ ਵਿੱਚ ਜਾ ਕੇ ਭੁੱਲ ਹੀ ਜਾਏ ਕਿ ਮੈਂ ਲੈ ਕੇ ਕੀ ਆਉਣਾ ਹੈ, ਤਾਂ ਘਰ ਆਉਂਦਿਆਂ ਨੂੰ ਸਨਮਾਨ ਥੋੜ੍ਹੀ ਮਿਲੇਗਾ, ਅਪਮਾਨ ਹੀ ਮਿਲੇਗਾ। ਭਾਗਾਂ ਵਾਲੀ ਪਤਨੀ ਕਹਿ ਦੇਵੇਗੀ ਬਈ ਤੂੰ ਗਿਆ ਅਤੇ ਇਹ ਲੈਣ ਵਾਸਤੇ ਸੀ, ਖਾਲੀ ਹੱਥ ਆ ਗਿਆ। ਕੋਈ ਬੰਦਾ ਟ੍ਰੇਨ 'ਤੇ ਚੜ੍ਹ ਜਾਵੇ ਟਿਕਟ ਲੈ ਕੇ, ਪਰ ਉਸਨੂੰ ਭੁੱਲ ਜਾਵੇ ਕਿ ਮੈਂ ਜਾਣਾ ਕਿੱਥੇ ਹੈ, ਮੇਰੀ ਮੰਜ਼ਿਲੇ ਮਕਸੂਦ ਕਿੱਥੇ ਹੈ, ਉਸਦਾ ਕੀ ਹਾਲ ਹੋਵੇਗਾ। ਜਿਸਨੂੰ ਮੰਜ਼ਿਲ ਨਾ ਯਾਦ ਹੋਵੇ, ਉਹ ਭਾਵੇਂ ਕਿਤਨੀ ਰਫ਼ਤਾਰ ਨਾਲ ਚੱਲ ਰਿਹਾ ਹੋਵੇ, ਸਿਆਣੇ ਲੋਕ ਉਸਦੇ ਚੱਲਣ ਨੂੰ ਚੱਲਣਾ ਤਸਲੀਮ ਨਹੀਂ ਕਰਦੇ, ਉਸਦੇ ਚੱਲਣ ਨੂੰ ਭਟਕਣਾ ਕਹਿੰਦੇ ਨੇ। ਉਹ ਮਨੁੱਖ ਭਟਕਿਆ ਹੋਇਆ ਹੈ ਕਿਉਂਕਿ ਮੰਜ਼ਿਲ ਉਸਨੂੰ ਭੁੱਲ ਗਈ ਹੈ। ਮੈਂ ਅਰਜ਼ ਕਰਾਂ ਜੇ ਸਾਨੂੰ ਇਹ ਗੱਲ ਭੁੱਲ ਜਾਵੇ ਕਿ ਮੈਂ ਸੰਸਾਰ 'ਤੇ ਆਇਆ ਕਿਉਂ। ਗੁਰਚਰਨ ਲਾਗ ਹਮ ਬਿਨਵਤਾ ਪੂਛਤ ਕਹਿ ਜੀਉ ਪਾਇਆ, ਭਗਤ ਜੀ ਦੇ ਬੋਲ ਨੇ। ਇਹ ਸਵਾਲ ਮੈਂ ਆਪਣੇ ਗੁਰੂ ਦੇ ਚਰਨਾਂ 'ਤੇ ਸਿਰ ਰੱਖ ਕੇ, ਗੁਰੂ ਦੇ ਕਦਮਾਂ ਨੂੰ ਗਲਵੱਕੜੀ ਕਰਦਿਆਂ ਗੁਰੂ ਕੋਲੋਂ ਪੁੱਛਦਾ ਹਾਂ, ਹੇ ਗੁਰੂ ਮੇਰਾ ਜੀਵਨ ਕਿਸ ਲਈ ਪੈਦਾ ਕੀਤਾ ਹੈ, ਪੂਛਤ ਕਹਿ ਜੀਉ ਪਾਇਆ, ਕਿਸ ਤਰ੍ਹਾਂ ਇਹ ਜੀਵਨ ਮੈਨੂੰ ਪ੍ਰਾਪਤ ਹੋਇਆ, ਕਾਹਦੇ ਲਈ ਪ੍ਰਾਪਤ ਹੋਇਆ। ਤਾਂ ਸਾਹਿਬ ਦੇ ਚਰਨਾਂ 'ਚ ਹੋ ਸਕਦਾ ਤੁਸੀਂ ਗੁਜ਼ਾਰਿਸ਼ ਕੀਤੀ ਹੋਵੇ, ਇਲਤਜਾ ਕੀਤੀ ਹੋਵੇ, ਮਨ ਵਿੱਚ ਇਹ ਵਿਚਾਰ ਬਣਿਆ ਹੋਵੇ। ਤਾਂ ਸਾਹਿਬ ਜਵਾਬ ਦਿੰਦੇ ਨੇ, ਕਹਿੰਦੇ ਨੇ ਤੁਸੀਂ ਨਾਮ ਅੰਮ੍ਰਿਤ ਦਾ ਮਹਾਂਸਾਗਰ ਖਜ਼ਾਨਾ ਪ੍ਰਾਪਤ ਕਰਨ ਵਾਸਤੇ ਆਇਓ। ਨਿਧ ਦਾ ਅਰਥ ਖਜ਼ਾਨਾ ਆਉਂਦਾ ਨਾ, ਨਿਧਾਨ ਨਿਧ, ਜਿਸ ਜਲ ਨਿਧ ਕਾਰਨ ਤੁਮ ਜਗ ਆਏ। ਇਹ ਮੇਰੇ ਪਿਆਰੇ ਮਨ ਜਿਸ ਨਾਮ ਜਲ ਦਾ ਖਜ਼ਾਨਾ ਪ੍ਰਾਪਤ ਕਰਨ ਵਾਸਤੇ ਤੂੰ ਸੰਸਾਰ 'ਤੇ ਆਇਆ ਹੈ ਨਾ, ਤੈਨੂੰ ਪਤਾ ਹੈ ਉਹ ਨਾਮ ਦਾ ਖਜ਼ਾਨਾ ਕਿੱਥੇ ਮਿਲਦਾ ਹੈ, ਕਿਵੇਂ ਪ੍ਰਾਪਤ ਹੋਵੇਗਾ, ਦੇਣਾ ਕੀ ਪਵੇਗਾ, ਇਸ ਦਾ ਮੁੱਲ ਕੀ ਹੈਗਾ ਹੈ। ਕਬੀਰ ਨੇ ਵੀ ਇਹ ਬੋਲ ਆਪਣੀ ਬਾਣੀ ਵਿੱਚ ਆਖੇ ਨੇ। ਮਹਾਨ ਬ੍ਰਹਮ ਗਿਆਨੀ ਆਤਮਾ, ਰੱਬ ਰਸੀਦ ਹਿਰਦਾ, ਭਗਤ ਸਿਰਮੌਰ, ਜਿਨ੍ਹਾਂ ਦੀ 15 ਭਗਤਾਂ 'ਚੋਂ ਸਭ ਤੋਂ ਜ਼ਿਆਦਾ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਵਿੱਚ ਹੈ, ਉਹ ਭਗਤ ਕਬੀਰ ਜੀ ਨੇ। ਸਭ ਤੋਂ ਜ਼ਿਆਦਾ ਸ਼ਬਦ ਨੇ ਆਪ ਜੀ ਦੇ, ਭਗਤ ਕਬੀਰ ਜੀ ਦੇ ਇਹ ਅਗੰਮੀ ਬੋਲ ਨੇ। ਕਹਿੰਦੇ ਨੇ ਪੁਰਖਾ ਧਿਆਨ ਨਾਲ ਵਿਚਾਰ ਕੇ ਦੇਖ, ਇਸ ਨਾਮ ਅੰਮ੍ਰਿਤ ਜਲ ਦਾ ਮੁੱਲ ਕੋਈ ਨਹੀਂ। ਜੇ ਕੋਈ ਮਨੁੱਖ ਆਖੇ ਨਾ ਮੈਂ ਸੋਨਾ ਦੇ ਦੇਵਾਂਗਾ ਆਪਣੇ ਬਰਾਬਰ ਤੋਲ ਕੇ, ਸਾਹਿਬ ਜੀ ਦੇ ਹੋਰ ਬੋਲ ਵੀ ਨੇ, ਆਪ ਬਰਾਬਰ ਕੰਚਨ ਦੀਜੈ ਰਾਮ ਨਾਮ ਸਰ ਤਉ ਨਾ ਪੂਜੈ, ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ ਸਿਮਰਤ ਵਖਿਆਨ, ਯੋਗ ਅਭਿਆਸ ਕ੍ਰਮ ਧਰਮ ਕਿਰਿਆ, ਸਗਲ ਤਿਆਗ ਬਨ ਮਧੇ ਫਿਰਿਆ, ਅਨਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੇ ਬਹੁ ਰਤਨਾ। ਬੜਾ ਘਿਓ ਲੈ ਕੇ ਹਵਨ ਕਰਦਾ ਰਿਹਾ, ਪੂਜਾ ਪ੍ਰਤਿਸ਼ਠਾ ਕਰਦਾ ਰਿਹਾ, ਪੁੰਨ ਦਾਨ ਹੋਮੇ ਬਹੁ ਰਤਨਾ, ਸਰੀਰ ਕਟਾਏ ਹੋਮੇ ਕਰ ਰਾਤੀ। ਪ੍ਰੇਮ ਕਰਕੇ ਆਪਣਾ ਸਰੀਰ ਵੀ ਕਟਵਾ ਕੇ ਹਵਨ ਕਰ ਦੇਵੇ ਨਾ, ਸਾੜ ਦੇਵੇ, ਅਰਪਣ ਕਰ ਦੇਵੇ, ਸਰੀਰ ਕਟਾਏ ਹੋਮੇ ਕਰ ਰਾਤੀ। ਬੜੇ ਯਤਨ ਕਰਦਾ ਰਹੇ, ਦਿਨ ਰਾਤ ਬਹੁ ਭਾਂਤ ਦੇ ਯਤਨ ਕਰਦਾ ਰਹੇ, ਸਾਹਿਬ ਕਹਿੰਦੇ ਨੇ ਫਿਰ ਵੀ ਪੁਰਖਾ ਇਹ ਗੱਲ ਧਿਆਨ ਵਿੱਚ ਰੱਖ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ। ਇਹ ਨਾਮ ਸਭ ਤੋਂ ਉੱਤਮ ਹੈ, ਨਾ ਕੋਈ ਕਰਮ, ਨਾ ਕੋਈ ਜਪ, ਨਾ ਕੋਈ ਤਪ, ਨਾ ਕੋਈ ਇਸ਼ਨਾਨ, ਨਾ ਕੋਈ ਦਾਨ ਇਸ ਦਾ ਮੁਕਾਬਲਾ ਕਰਦਾ ਹੈ। ਫਿਰ ਬੋਲ ਨੇ ਭਗਤ ਸਿਰਮੌਰ ਭਗਤ ਕਬੀਰ ਜੀਆਂ ਦੇ, ਕੰਚਨ ਸਿਉਂ ਪਾਈਐ ਨਹੀਂ ਤੋਲ, ਫਿਰ ਕਿਵੇਂ ਮਿਲੇਗਾ। ਕਹਿੰਦੇ ਨੇ ਮਨ ਦੇ ਰਾਮ ਲਿਆ ਹੈ ਮੋਲ, ਆਪਣਾ ਮਨ ਦੇ ਦਿੱਤਾ ਹੈ, ਮਨ ਵੇਚੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ, ਜਿਸ ਜਲ ਨਾਮ ਅੰਮ੍ਰਿਤ ਦੇ ਖਜ਼ਾਨੇ ਲਈ। ਪੁਰਖਾ ਤੂੰ ਸੰਸਾਰ ਤੇ ਆਇਆ ਹੈ, ਉਹ ਨਾਮ ਅੰਮ੍ਰਿਤ ਗੁਰੂ ਦੇ ਕੋਲ ਹੈਗਾ ਹੈ ਜੀ। ਹਾਂਜੀ,
ਛੁੱਟ ਹੋ ਵੇਸ਼ ਭੇਖ ਚਤੁਰਾਈ।
ਫਿਰ ਮਹਾਰਾਜ ਕਹਿੰਦੇ ਨੇ ਜੇ ਇਹ ਨਾਮ ਦਾ ਖਜ਼ਾਨਾ ਪ੍ਰਾਪਤ ਕਰਨਾ ਚਾਹੁੰਦਾ ਨਾ, ਨਾਮ ਅੰਮ੍ਰਿਤ ਜਲ ਪ੍ਰਾਪਤ ਕਰਨਾ ਚਾਹੁੰਦਾ ਨਾ, ਫਿਰ ਐਵੇਂ ਦਿਖਾਵੇ ਨਾ ਕਰਿਆ ਕਰ, ਪਖੰਡ ਨਾ ਬਣਾਇਆ ਕਰ, ਕੇਵਲ ਧਰਮ ਦੇ ਲਿਬਾਸ ਹੀ ਧਾਰਨ ਕਰੀ ਰੱਖੇ। ਵੇਸ ਭੇਖ, ਭੇਖ ਦਾ ਮਤਲਬ ਹੈ ਕੋਈ ਸੰਪਰਦਾ, ਜਿਵੇਂ ਨਿਰਮਲੇ ਭੇਖ, ਨਿਹੰਗ ਸਿੰਘ ਭੇਖ ਹੋਰ ਨੇ, ਜੈਨ ਭੇਖ, ਬੋਧ ਭੇਖ ਹੋਰ ਨੇ। ਇਹਨਾਂ ਭੇਖਾਂ ਦੇ ਜਾਂ ਕਿਸੇ ਵੀ ਭੇਖ ਦਾ ਵੇਸ ਬਣਾ ਕੇ ਅਤੇ ਮਨ ਵਿੱਚ ਚਤੁਰਾਈਆਂ ਚੱਲਦੀਆਂ ਰਹੀਆਂ, ਗੱਲ ਨਹੀਂ ਬਣੇ। ਇਸ ਲਈ ਛੋਡੋ ਵੇਸ ਭੇਖ ਚਤੁਰਾਈ, ਦਿਖਾਵੇ ਛੱਡ, ਆਪਣੀਆਂ ਚਲਾਕੀਆਂ ਨੂੰ ਛੱਡ ਦੇ। ਹਾਂਜੀ,
ਦੁਬੇ ਦਾ ਇਹੋ ਫਲ ਨਾਹੀਂ ਜੀਓ।
ਦੁਬਦਾ ਕਹਿੰਦੇ ਦੋ ਪਾਸੇ ਦੀ ਭਟਕਣਾ, ਥੋੜ੍ਹਾ ਜਿਹਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਵੱਲ ਵੀ ਆ ਗਿਆ, ਫਿਰ ਕਿਸੇ ਨੇ ਕਹਿ ਦਿੱਤਾ ਬਈ ਫਲਾਣੀ ਕਬਰ 'ਤੇ ਪੁੱਤਰ ਮਿਲ ਜਾਂਦੇ ਨੇ, ਫਿਰ ਉੱਥੇ ਵੀ ਚਲਾ ਗਿਆ। ਫਲਾਣਾ ਜੋਤਸ਼ੀ ਭਵਿਸ਼ ਦੱਸ ਦਿੰਦਾ ਹੈ, ਫਿਰ ਉੱਥੇ ਵੀ ਚਲਾ ਗਿਆ। ਫਲਾਣਾ ਨਗ ਉਂਗਲੀ ਵਿੱਚ ਪਾਇਆ, ਬੇੜੀ ਤਰ ਜਾਂਦੀ ਹੈ, ਹੱਦ ਹੋ ਗਈ, ਪੱਥਰ 'ਤੇ ਆਪ ਡੁੱਬ ਜਾਂਦਾ ਹੈ, ਅਤੇ ਤੇਰੀ ਉਂਗਲੀ 'ਚ ਪਾਉਣ ਨਾਲ ਤੈਨੂੰ ਕਿੱਥੋਂ ਤਾਰ ਦੇਵੇਗਾ। ਛੋਟਾ ਜਿਹਾ ਤੇ ਕੀ ਤਾਰੇਗਾ, ਵੱਡਾ ਜਿਹਾ ਪਾ ਕੇ ਦੇਖ, ਇਹ ਵੀ ਤੈਨੂੰ ਡੋਬ ਦੇਵੇਗਾ। ਪੁਰਖਾ ਇਹ ਦੁਬਦਾ ਤੈਨੂੰ ਛੱਡਣੀ ਪਵੇਗੀ, ਪਾਖੰਡੀਆਂ ਦੇ ਪਿੱਛੇ ਚੱਲਣਾ ਗੁਰੂ ਨਾਨਕ ਕਹਿੰਦੇ ਨੇ, ਤੈਨੂੰ ਛੱਡਣਾ ਪਵੇਗਾ, ਕਿਉਂਕਿ ਇਹ ਨਾਮ ਜਲ ਰੂਪੀ ਫਲ ਦੁਬਦਾ ਗ੍ਰਸੇ ਹਿਰਦਿਆਂ ਨੂੰ ਕਦੇ ਵੀ ਪ੍ਰਾਪਤ ਨਹੀਂ ਹੋ ਸਕਦਾ।
ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ।
ਥਿਰ ਦਾ ਮਤਲਬ ਹੈ ਠਿਕਾਣਾ। ਸਾਹਿਬ ਨੇ ਹੋਰ ਵੀ ਬਚਨ ਆਖੇ ਨੇ, ਤੁਹਾਨੂੰ ਯਾਦ ਹੋਵਣਗੇ, ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ। ਆਪਣੇ ਟਿਕਾ ਸਹਿਜ ਦੇ ਵਿੱਚ ਆ, ਸਮਾਂ 'ਤੇ ਹਰ ਚੀਜ਼ ਨੂੰ ਲੱਗ ਜਾਂਦਾ। ਮੈਨੂੰ ਕੱਲ੍ਹ ਹੀ ਇੱਕ ਨੌਜਵਾਨ ਮਿਲਿਆ, ਆਖਿਆ ਪੌਣੇ ਦੋ ਸਾਲ ਹੋ ਗਏ ਮੈਨੂੰ ਜਾਪ ਕਰਦਿਆਂ, ਮੈਂ ਕੋਈ ਨਸ਼ਾ ਵੀ ਨਹੀਂ ਕੀਤਾ, ਮੈਂ ਦਸਵੰਧ ਵੀ ਕੱਢਦਾ ਰਿਹਾ ਹਾਂ, ਅਤੇ ਹੁਣ ਤਾਂ ਮੈਨੂੰ ਲੱਗਦਾ ਬਣਦਾ ਕੁਛ ਨਹੀਂ। ਮੈਂ ਕਿਹਾ ਸੱਜਣਾ ਤੂੰ ਚੁਰਾਹੇ ਵਿੱਚ ਆ ਗਿਆ ਹੈ, ਤੇਰਾ ਮਨ ਦੁਬਧਾ 'ਚ ਚਲਾ ਗਿਆ, ਹੋ ਸਕਦਾ ਸੁਣ ਵੀ ਰਿਹਾ ਹੋਵੇ। ਕਹਿੰਦਾ ਸੀ ਮੈਂ ਰੋਜ਼ ਸੁਣਦਾ ਹਾਂ ਅਤੇ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ, ਮਕਾਨ ਨੂੰ ਬਣਾਉਣ ਲਈ ਇੱਟਾਂ ਚਾਹੀਦੀਆਂ। ਇੱਟਾਂ ਨਾਲ ਮਕਾਨ ਬਣਿਆ ਨਾ, ਜਿਸ ਵਿੱਚ ਤੁਸੀਂ ਬੈਠੇ ਹੋਏ ਪਾਵਨ ਮੰਜੀ ਸਾਹਿਬ ਹਾਲ ਇੱਥੇ ਸਜਦਾ ਹੁੰਦਾ ਹੈ। ਬੜੀਆਂ ਮਹਾਨ ਵਿਭੂਤੀਆਂ ਇੱਥੋਂ ਆਪਣੇ ਬਚਨਾਂ ਦਾ ਅੰਮ੍ਰਿਤ ਸਾਡੇ ਨਾਲ ਸਾਂਝਾ ਕਰਦੀਆਂ ਰਹੀਆਂ, ਜੀਵਨ ਵਾਲੀਆਂ ਆਤਮਾਵਾਂ ਇੱਥੇ ਬੋਲਦੀਆਂ ਰਹੀਆਂ ਹਨ। ਇਹ ਇੱਟਾਂ ਨਾਲ ਬਣਿਆ ਹੈ ਅਤੇ ਜੇ ਕੋਈ ਹੋਰ ਇਸ ਨੂੰ ਉੱਚਾ ਕਰਨਾ ਚਾਹੇ ਤਾਂ ਕੀ ਲਾਉਣਾ ਪਏਗਾ? ਹੋ ਸਕਦਾ ਗਾਰਾ ਲਾਉਣਾ ਪੈ ਜਾਏ, ਜਾਂ ਹੋ ਸਕਦਾ ਕੋਈ ਕੱਪੜਾ ਲਾਉਣਾ ਪੈ ਜਾਏ, ਕੋਈ ਕਾਗਜ਼ ਲਾਉਣਾ ਪੈ ਜਾਏ ਹੋਰ ਉੱਚਾ ਕਰਨ ਵਾਸਤੇ। ਮੈਂ ਅੰਤਰਯਾਮੀ ਤਾਂ ਨਹੀਂ ਹਾਂ, ਪਰ ਤੁਹਾਡੇ ਜਵਾਬ ਦਾ ਮੈਨੂੰ ਪਤਾ ਹੈ। ਤੁਸੀਂ ਅੰਦਰੋਂ ਕਹਿ ਦਿੱਤਾ ਹੈ ਬਈ ਮਕਾਨ ਨੂੰ ਉੱਚਾ ਕਰਨ ਵਾਸਤੇ ਇੱਟਾਂ ਹੀ ਲਾਉਣੀਆਂ ਪੈਣਗੀਆਂ, ਹੋਰ ਕੀ ਲਾ ਸਕਦੇ? ਸੱਚ ਜਾਣਨਾ ਇਹ ਨਾਮ ਅੰਮ੍ਰਿਤ ਪ੍ਰਾਪਤ ਕਰਨ ਵਾਸਤੇ ਹੋਰ ਨਾਮ ਹੀ ਜਪਣਾ ਪਵੇਗਾ। ਹਰ ਰੋਜ਼, ਹਰ ਵੇਲੇ, ਹਰ ਪਲ ਨਾਮ ਹੀ ਜਪਣਾ ਪਵੇਗਾ। ਪਰ ਜੇ ਦੁਬਧਾ ਵਿੱਚ ਚਲੇ ਗਏ ਫਿਰ ਇਹ ਖੇਡ ਬਣਨੀ ਨਹੀਂ ਹੈ। ਇਹ ਮਨ ਤੂੰ ਟਿਕਿਆ ਰਹੋ। ਹਾਂਜੀ,
ਰਹਾਉ ਅਵਗੁਣ ਛੋੜ ਗੁਣਾ ਕੋ ਧਾਵਹੁ।
ਅਵਗੁਣਾਂ ਨੂੰ ਛੱਡਦੇ ਜਿਹੜੇ ਭੈੜੇ ਗੁਣ ਨੇ ਅਤੇ ਸ਼ੁਭ ਗੁਣਾਂ ਵੱਲ ਨੂੰ ਦੌੜ ਪੈ। ਦੌੜਨ ਦਾ ਮਤਲਬ ਹੈ ਗੁਰੂ ਵੱਲ ਨੂੰ ਦੌੜ ਪੈ। ਗੁਰੂ ਸ਼ੁਭ ਗੁਣਾਂ ਦਾ ਮਹਾਂਸਾਗਰ ਹੈ।
ਕਰ ਅਵਗੁਣ ਪੁੱਛਤਾ ਹੀ ਜੀਉ।
ਤੇ ਜੇ ਤੂੰ ਗੁਰੂ ਵੱਲ ਨਾ ਦੌੜਨ ਦਾ ਅਵਗੁਣ ਕਰਦਾ ਰਿਹਾ ਤਾਂ ਫਿਰ ਪਛਤਾਉਂਦਿਆਂ ਹੋਇਆਂ, ਪਸ਼ਚਾਤਾਪ ਕਰਦਿਆਂ ਹੋਇਆਂ ਪੁੱਛਤਾ ਹੀ ਜੀਉ ਸੰਸਾਰ ਤੋਂ ਰੁਖਸਤ ਹੋਵੇਗਾ।
ਸਾਰ ਅਪਸਰ ਕੀ ਸਾਰ ਨਾ ਜਾਣ ਹੈ ਫਿਰ ਕੀਚ ਬੁੱਢਾ ਹੀ ਜੀਉ।
ਤੇ ਐਸੇ ਮਨੁੱਖ ਜੋ ਗੁਰੂ ਨਾਲ ਨਹੀਂ ਜੁੜੇ ਹੋਏ, ਮਨ ਟਿਕਾਓ 'ਚ ਨਹੀਂ ਹੈ, ਉਹ ਚੰਗੇ ਮੰਦੇ ਦਾ ਫਰਕ ਨਹੀਂ ਸਮਝ ਸਕਦੇ। ਚੰਗਾ ਕੀ ਹੈ, ਮੰਦਾ ਕੀ ਹੈ? ਬੜੇ ਪੜ੍ਹੇ ਲਿਖੇ ਨੇ, ਮੈਂ ਗਾਹੇ ਬਗਾਹੇ ਇਹ ਅਰਜ਼ ਕਰਦਾ ਰਹਿੰਦਾ, ਡਾਕਟਰ ਨੇ, ਫਿਲੋਸਫਰ ਨੇ, ਵੱਡੇ ਵੱਡੇ ਕਾਲਜਾਂ ਦੇ ਡੀਨ ਨੇ, ਪਰ ਸ਼ਾਮ ਸ਼ਰਾਬ ਨਾਲ ਸ਼ੁਰੂ ਹੁੰਦੀ ਹੈ ਤਾਂ ਕੀ ਕਹਾਂਗੇ, ਬੜੇ ਸਿਆਣੇ ਨੇ? ਨਹੀਂ, ਸਿਆਣਪ ਵੰਡਦੇ ਹਨ ਪਰ ਸਿਆਣਪ ਅਪਣਾਈ ਕੋਈ ਨਹੀਂ। ਸਾਹਿਬ ਕਹਿੰਦੇ ਇਹ ਚੰਗੇ ਮੰਦੇ ਦੀ ਸਾਰ ਨਹੀਂ ਜਾਣਦੇ ਹਨ ਅਤੇ ਮੁੜ ਕੇ ਵਾਸਨਾ ਦੇ ਮੋਹ ਦੇ ਚਿੱਕੜ ਵਿੱਚ ਡੁੱਬਦੇ ਜਾਂਦੇ ਹਨ ਜੀ।
ਅੰਤਰ ਮੈਲ ਲੋਭ ਬਹੁ ਝੂਠੇ।
ਅੰਦਰ ਮੈਲ ਹੈ ਲੋਭ ਦੀ ਅਤੇ ਦਿਨ ਰਾਤ ਝੂਠ ਨਾਲ ਅਸਤ ਨਾਲ ਇਹਨਾਂ ਨੇ ਨਾਤਾ ਜੋੜਿਆ ਹੋਇਆ ਹੈ।
ਬਾਹਰ ਨਾਵਹੁ ਕਾਹੀ ਜੀਉ।
ਤੇ ਜੇ ਅੰਦਰ ਮੈਲਾ ਭਰਿਆ ਹੋਇਆ ਹੈ ਫਿਰ ਬਾਹਰੋਂ ਭਾਂਡਾ ਧੋਣ ਨਾਲ, ਤੀਰਥ ਆਦਿਕ ਦੇ ਇਸ਼ਨਾਨ ਨਾਲ ਕੀ ਬਣੇਗਾ?
ਨਿਰਮਲ ਨਾਮ ਜਪਹੁ ਸਤ ਗੁਰਮੁਖ।
ਆਪਣੇ ਮਨ ਨੂੰ ਨਿਰਮਲ ਕਰਨ ਦਾ ਸਾਧਨ ਨਾਮ ਹੈ, ਜੋ ਗੁਰੂ ਦੁਆਰਾ ਬਖਸ਼ਿਆ ਜਾਂਦਾ ਹੈ ਉਸਦਾ ਜਪ ਕਰਨਾ।
ਅੰਤਰ ਕੀ ਗਤ ਤਾਂ ਹੀ ਜੀਓ।
ਤੇਰੀ ਆਤਮਕ ਅਵਸਥਾ ਤਾਂ ਹੀ ਬੁਲੰਦ ਹੋਵੇਗੀ, ਤਾਂ ਹੀ ਤੇਰਾ ਹਿਰਦਾ ਬੁਲੰਦੀਆਂ ਤੱਕ ਪਹੁੰਚੇਗਾ।
ਪਰ ਹਰ ਲੋਭ ਨਿੰਦਾ ਕੂੜ ਤਿਆਗ।
ਲੋਭ ਦਾ ਤਿਆਗ ਕਰ, ਨਿੰਦਾ ਦਾ, ਅਸਤ ਦਾ ਤਿਆਗ ਕਰੋ।
ਸੱਚ ਗੁਰ ਬਚਨੀ ਫਲ ਪਾਹੀ ਜੀਓ।
ਤੇ ਪਰਮਾਤਮਾ ਰੂਪੀ ਨਿਰਮਲ ਨਾਮ ਜਲ ਦਾ ਫਲ ਗੁਰੂ ਦੇ ਬਚਨਾਂ ਦੁਆਰਾ ਲੋਭ ਝੂਠ ਨਿੰਦਾ ਦਾ ਤਿਆਗ ਕਰਕੇ ਤੈਨੂੰ ਪ੍ਰਾਪਤ ਹੋ ਜਾਏਗਾ।
ਜਿਉਂ ਭਾਵੈ ਤਿਉਂ ਰੱਖੋ ਹਰ ਜੀਓ।
ਫਿਰ ਮੇਰੇ ਸਾਹਿਬ ਫਰਮਾਨ ਕਰਦੇ ਨੇ, ਪ੍ਰਾਰਥਨਾ ਰੂਪ 'ਚ ਬੋਲ ਕਹਿੰਦੇ ਹਨ ਕਿ ਹੇ ਪ੍ਰਭੂ, ਜਿਵੇਂ ਤੈਨੂੰ ਚੰਗਾ ਲੱਗੇ ਤੂੰ ਮੈਨੂੰ ਆਪਣੇ ਸੇਵਕ ਨੂੰ ਰੱਖ ਲੈ।
ਜਨ ਨਾਨਕ ਸ਼ਬਦ ਸਲਾਹੀ ਜੀਓ।
ਤੇ ਮੈਂ ਤੇਰਾ ਸੇਵਕ ਜਨ ਨਾਨਕ, ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਆਪ ਨੂੰ ਸੇਵਕ ਕਹਿੰਦੇ ਨੇ ਅਤੇ ਅਸੀਂ ਸਵਾਮੀ ਬਣਨ 'ਤੇ ਬਲ ਦਿੰਦੇ ਹਾਂ। ਜਦ ਨਾਨਕ ਸ਼ਬਦ ਸਾਹਿਬ ਨੇ ਵਰਤਿਆ ਹੈ, ਸ਼ਬਦ ਸਲਾਹੀ ਜੀਉ, ਗੁਰੂ ਦੇ ਸ਼ਬਦ ਦੁਆਰਾ, ਗੁਰੂ ਦੇ ਨਾਮ ਦੀ ਬਰਕਤ ਦੁਆਰਾ ਮੈਂ ਤੇਰੀ ਸਿਫਤ ਸਲਾਹ ਕਰਦਾ ਰਹਾਂ। ਸਤਿਗੁਰੂ ਪਾਤਸ਼ਾਹ ਮੇਰਾ ਭਰਿਆ ਹੱਥ ਸਾਰਿਆਂ ਦੇ ਸਿਰ 'ਤੇ ਰੱਖ ਕੇ ਆਪਣੇ ਦਰ ਦੀਆਂ ਬਰਕਤਾਂ ਨਾਲ ਨਿਵਾਜਣ। ਬੜੇ ਪ੍ਰੇਮ ਅਤੇ ਇਕਾਗਰਤਾ ਨਾਲ ਆਪ ਸਾਰਿਆਂ ਨੇ ਸਰਵਣ ਕੀਤਾ ਹੈ। ਇਹ ਬੰਦੀ ਛੋੜ ਦਿਹਾੜਾ ਬਹੁਤ ਸਾਡੇ ਵਾਸਤੇ ਮਹੱਤਵਪੂਰਨ ਹੈ, ਕਿਉਂਕਿ ਇਸ ਦਿਨ ਕੇਵਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅੰਮ੍ਰਿਤਸਰ ਸਾਹਿਬ ਪਹੁੰਚੇ ਨਹੀਂ, ਬਲਕਿ 52 ਗੁਲਾਮ ਰਾਜਿਆਂ ਨੂੰ ਆਜ਼ਾਦ ਕਰਾ ਕੇ ਆਏ। ਇਹ ਬੜਾ ਵੱਡਾ ਆਜ਼ਾਦੀ ਦਿਹਾੜਾ ਹੈ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਬਖਸ਼ਿਆ ਹੋਇਆ। ਮੌਸਮ ਥੋੜ੍ਹਾ ਜਿਹਾ ਇਸ ਵਾਰੀ ਫਸਲਾਂ ਦੇਰ ਨਾਲ ਆਈਆਂ ਹਨ। ਸੰਗਤਾਂ ਨੂੰ ਸਾਰਿਆਂ ਨੂੰ ਗੁਜ਼ਾਰਿਸ਼ ਹੈ ਬਈ ਇੱਕ ਦਿਨ ਕੰਮਕਾਰ ਆਪਣੇ ਪਿੰਡਾਂ 'ਚੋਂ ਸਾਰੇ ਛੱਡ ਕੇ ਸ਼ਾਮਾਂ ਤੱਕ ਸ਼੍ਰੀ ਦਰਬਾਰ ਸਾਹਿਬ ਪਹੁੰਚੋ ਅਤੇ ਕੱਲ੍ਹ ਸਾਰਾ ਦਿਨ ਇੱਥੇ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਅਤੇ ਆਪਣਾ ਯੋਗਦਾਨ ਗੁਰੂ ਚਰਨਾਂ 'ਚ ਪਾ ਕੇ ਖੁਸ਼ੀਆਂ ਅਤੇ ਬਰਕਤਾਂ ਔਰ ਖੁਸ਼ਹਾਲੀਆਂ ਅਤੇ ਖੇੜੇ ਅਤੇ ਚਾਨਣ ਪ੍ਰਾਪਤ ਹੋਵੇਗਾ। ਬਾਰੰਬਾਰ ਸਭ ਦਾ ਹਾਰਦਿਕ ਤੌਰ 'ਤੇ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਜ਼ਰੂਰ ਨਿਮਾਣੇ ਸੇਵਕਾਂ ਦੀ ਝੋਲੀ 'ਚ ਪਾ ਦੇਣਾ। ਆਓ ਰਲ ਕੇ ਆਖਰੀ ਪੰਕਤੀਆਂ ਦਾ ਪਾਠ ਕਰੀਏ ਅਤੇ ਫਿਰ ਅਰਦਾਸ ਸ਼ਾਮਿਲ ਹੋਈਏ ਜੀ।
ਪਰ ਹਰ ਲੋਭ ਨਿੰਦਾ
ਕੂੜ ਪਿਆਗੋ, ਸੱਚ ਗੁਰ ਬਚਨੀ ਫਲ ਪਾਹੀ ਜੀਓ, ਜਿਉਂ ਭਾਵੈ ਤਿਉਂ ਰੱਖੋ ਹਰ ਜੀ, ਜਨ ਨਾਨਕ ਸ਼ਬਦ ਸਲਾਹੀ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।